ਮਹੱਲਾ ਪੰਜਵਾ ਕਬੀਰਾ ਹਮਰਾ ਕੋ ਨਹੀਂ।
ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਸਾਡਾ ਤਾਂ ਕੋਈ ਵੀ ਨਹੀਂ ਹੈ ਦੁਨੀਆਂ ਚ,
ਕਿਸ ਹੂ ਕੇ
ਜਦੋਂ ਸਾਡਾ ਕੋਈ ਨੀ ਅਸੀਂ ਕਿਸੇ ਦੇ ਕੀ ਬਣਨਾ ਸੀ।
ਇਹੋ ਰਚਨ ਰਚਾ
ਕਬੀਰ ਜੀ ਕਹਿੰਦੇ ਮੈਂ ਤਾਂ ਉਸ ਵਾਹਿਗੁਰੂ ਦਾ ਹਾਂ ਜਿਸ ਨੇ ਪੰਜ ਤੱਤਾਂ ਦੀ ਰਚਨਾ ਨੂੰ ਰਚਾਇਆ ਹੈ, ਉਸੇ ਦੇ ਅਸੀਂ ਸਾਡਾ ਆਤਮਾ ਹੈ ਉਸੇ ਵਿੱਚ ਸਮਾਵਾਂਗੇ ਲੀਨ ਹੋਵਾਂਗੇ।
ਕਬੀਰ ਕੀਚੜ ਆਟਾ ਗਿਰ ਪਰਿਆ।
ਕੋਈ ਮਾਈ ਸੀ ਸਾਧ ਸੰਗਤ ਜੀ, ਉਹ ਗਰੀਬਣੀ ਸੀ, ਜਿਹੜੀ ਘਾਟ ਹੁੰਦੀ ਹੈ ਸਾਧ ਸੰਗਤ ਜੀ ਜੌਂ ਭੁੰਨੇ ਹੋਏ ਉਹਨੂੰ ਪੀਣ ਵਾਸਤੇ ਆਟਾ ਬਣਾਉਣ ਵਾਸਤੇ ਕਿਸੇ ਦੇ ਘਰ ਗਈ, ਉਹ ਜਾ ਕੇ ਕਿਹਦੀ ਚੱਕੀ ਤੇ ਪੀਣ ਲੱਗੀ ਤੇ ਉਹਨੂੰ ਲੱਗੀ ਸੀ ਭੁੱਖ, ਤੇ ਉਸ ਵੇਲੇ ਘਾਟ ਦੇ ਦੋ ਚਾਰ ਫੱਕੇ ਉਸ ਨੂੰ ਮਾਰ ਲਏ ਤੇ ਜਿਸ ਵੇਲੇ ਉੱਠ ਕੇ ਪੀ ਕੇ ਤੁਰੀ, ਮੀਂਹ ਪਿਆ ਸੀ ਗਾਰੇ ਚਿੱਕੜ ਵਿੱਚ, ਉਹਦਾ ਜਿਹੜਾ ਭਾਂਡਾ ਸੀ ਆਟੇ ਵਾਲਾ ਉਹ ਵਿੱਚੇ ਡਿੱਗ ਪਿਆ। ਵੇਖ ਕੇ ਹੁਣ ਚੁਟਕੀਆਂ ਨਾਲ ਕਿਵੇਂ ਚੁਣ ਸਕੇ, ਇਹ ਸਾਧ ਸੰਗਤ ਜੀ ਦੇਖ ਕੇ ਕਬੀਰ ਸਾਹਿਬ ਜੀ ਉਪਦੇਸ਼ ਦਿੰਦੇ ਹਨ।
ਕਬੀਰ ਕੀਚੜ ਆਟਾ ਗਿਰ ਪਰਿਆ।
ਕਬੀਰ ਸਾਹਿਬ ਜੀ ਕਹਿੰਦੇ ਕੀਚੜ ਨਾ ਚਿੱਕੜ ਚ ਆਟਾ ਉਸਦਾ ਡਿੱਗ ਪਿਆ,
ਕਿਸ਼ੂ ਨਾ ਆਇਓ
ਹੱਥ ਵਿਚਾਰੀ ਉਸ ਮਾਈ ਗਰੀਬਣੀ ਦੇ ਹੱਥ ਨਾਲ ਕੁਝ ਵੀ ਆਇਆ, ਗਾਰੇ ਚੋਂ ਕੀ ਕੱਢੇ ਆਟੇ ਦਾ,
ਪੀਸਤ ਪੀਸਤ ਚਾਬੇ
ਜਿਹੜੀ ਪੀਂਦੀ ਪੀਂਦੀ ਦੋ ਚਾਰ ਛੱਬੇ ਸਾਧ ਸੰਗਤ ਜੀ ਉਸ ਵੇਲੇ ਆਪਣੇ ਘਾਟ ਦੇ ਮੂੰਹ ਦੇ ਵਿਚ ਪਾ ਲਏ ਸੀ ਗੱਫੇ, ਉਹ ਚੱਬ ਲਏ ਸੀ ਜਿਹੜੇ ਦਾਣੇ ਦੋ ਚਾਰ ਲੱਪਾਂ,
ਸੋਈ ਨਿਵਿਹਾ
ਉਹਦੇ ਨਾਲ ਹੀ ਨਿਵਿਆ, ਬਾਕੀ ਸਾਰਾ ਚਿੱਕੜ ਚ ਡਿੱਗ ਪਿਆ। ਇਸੇ ਪ੍ਰਕਾਰ ਸਾਧ ਸੰਗਤ ਜੀ
ਕਬੀਰ ਕੀਚੜ ਆਟਾ ਗਿਰ
ਪਰਿਆ, ਜਦੋਂ ਸਾਹਾਂ ਰੂਪੀ ਚਿੱਕੜ ਇਹਦੇ ਕਾਲ ਰੂਪੀ ਸਾਧ ਸੰਗਤ ਜੀ ਗਾਰੇ ਵਿਚ ਇਹ ਡਿੱਗ ਪਿਆ।
ਕਬੀਰ ਕੀਚੜ ਆਟਾ ਗਿਰ ਪਰਿਆ,
ਕਾਲ ਰੂਪੀ ਚਿੱਕੜ ਵਿਚ ਸਾਹਾਂ ਰੂਪੀ ਆਟਾ ਜੋ ਡਿੱਗ ਪਿਆ,
ਕਿਸ਼ੂ ਨਾ ਆਇਓ
ਉਦੋਂ ਹੱਥ ਨੀ ਕੋਈ ਆਉਣਾ ਹੈ,
ਪੀਸਤ ਪੀਸਤ ਚਾਬੇ
ਜਿਹੜਾ ਕੰਮ ਧੰਦਿਆਂ ਕਰਦਿਆਂ ਕਰਦਿਆਂ ਵਾਹਿਗੁਰੂ ਦਾ ਸਿਮਰਨ ਕਰ ਲਿਆ,
ਸੋਈ ਨਿਵਿਹਾ
ਉਹ ਪਰਲੋਕ ਚ ਸਾਥ ਜਾਏਗਾ, ਵਿਹਲਾ ਵਕਤ ਨੀ ਕੋਈ ਲੱਭਣਾ ਕਿਸੇ ਨੂੰ। ਇਸ ਕਰਕੇ ਪਰਮੇਸ਼ਰ ਦਾ ਭਜਨ ਕੰਮ ਕਾਰ ਕਰਦਿਆਂ ਹੋਇਆ ਵੀ ਨੀ ਵਿਸਾਰਨਾ ਚਾਹੀਦਾ। ਇਸੇ ਪ੍ਰਕਾਰ
ਕਬੀਰ ਕੀਚੜ ਆਟਾ
ਕਬੀਰ ਜੀ ਕਹਿੰਦੇ ਨੇ ਕੀਚੜ ਚਿੱਕੜ ਵਿਚ ਵਿਸ਼ਿਆਂ ਰੂਪੀ ਚਿੱਕੜ ਚ ਜਿਹਦਾ ਪਦਾਰਥ ਰੂਪੀ ਆਟਾ ਡਿੱਗ ਪਿਆ,
ਕਿਸ਼ੂ ਨਾ ਆਇਓ
ਉਹ ਪਦਾਰਥ ਜਿਹੜਾ ਸ਼ਰਾਬਾਂ ਵਿਚ ਮਾਸ ਵਿਚ ਬਦਫੈਲੀਆਂ ਚ ਬੇਸਵਾ ਦੇ ਨਾਚ ਚ ਲਾਤਾ, ਉਹ ਘੱਟ ਆਇਆ ਪਦਾਰਥ ਸਾਰਾ ਹੀ ਨਿਸਫਲ ਗਿਆ, ਮੁਕਦਮਿਆਂ ਚ ਸਿਨਮਿਆਂ ਚ ਸਭ ਵਿਅਰਥ ਚਲਿਆ ਗਿਆ ਉਹ ਪਦਾਰਥ,
ਪੀਸਤ ਪੀਸਤ ਚਾਬੇ
ਜਿਹੜਾ ਸਾਧ ਸੰਗਤ ਜੀ ਪੀਸਤ ਵਿਹਾਰ ਕਰਦਿਆਂ ਪਦਾਰਥ, ਕੋਈ ਪੁੰਨਦਾਨ ਲੰਗਰ ਲਾ ਤਾ, ਕੋਈ ਮਹਾਰਾਜ ਦੇ ਅਸਥਾਨ ਬਣਾ ਤੇ, ਇਹ ਚੱਬਣਾ ਕੀਤਾ ਚੰਗੇ ਪਾਸੇ ਲਾ ਤਾ,
ਸੋਈ ਨਿਵਿਆ
ਉਹ ਸਹਾਇਤਾ ਕਰਨ ਵਾਸਤੇ ਪੁਰਖ ਦੇ ਸਾਜ ਧਰਮ ਉਹ ਨਾਲ ਸਾਥ ਨਿਭਿਆ ਹੈ, ਉਹ ਸਹਾਇਤਾ ਕਰਦਾ ਹੈ, ਦੂਆ ਪਦਾਰਥ ਕੰਮ ਨਹੀਂ ਆਉਂਦਾ ਜੀਵ ਦੇ।
ਕਬੀਰ ਮਨ ਜਾਣੈ ਸਭ ਬਾਤ।
ਸਾਹਿਬ ਕਬੀਰ ਜੀ ਕਹਿੰਦੇ ਹਨ ਇੱਕ ਵਿਦਵਾਨ ਸੀ, ਉਹ ਸਾਧ ਸੰਗਤ ਜੀ ਬੜਾ ਸ਼ਾਸਤਰ ਗਿਆਨੀ ਸੀ ਪਰ ਉਹ ਵਕਾਰ ਨਹੀਂ ਛੱਡ ਸਕਦਾ, ਉਹਨੂੰ ਵੇਖ ਕੇ ਕਹਿੰਦੇ ਹਨ
ਕਬੀਰ ਮਨ ਜਾਣੈ ਸਭ
ਬਾਤ। ਕਬੀਰ ਸਾਹਿਬ ਜੀ ਕਹਿੰਦੇ ਮਨ ਚ ਜਾਣਦਾ ਸਾਰੀਆਂ ਗੱਤਾਂ ਵੀ ਧਰਮ ਦਾ ਇਹ ਰੂਪ ਹੈ, ਪਾਪ ਦਾ ਇਹ ਰੂਪ ਹੈ, ਕੁਕਰਮਾਂ ਦਾ ਫਲ ਇਹ ਹੈ, ਇਹ ਸਭ ਮਨ ਚ ਜਾਣਦਾ ਪੜ੍ਹਿਆ ਲਿਖਿਆ ਹੋਇਆ ਹੈ,
ਜਾਣਤ ਹੀ ਔਗਣ
ਇਹ ਜਾਣ ਬੁੱਝ ਕੇ ਗੁਨਾਹ ਨਹੀਂ ਛੱਡਦਾ, ਫੇਰ ਔਗਣ ਕਰਦਾ ਰਹਿੰਦਾ, ਮਨ ਸਭ ਕੁਝ ਜਾਣਦਾ ਹੈ।
ਕਾਹੇ ਕੀ ਕੁਸਲਾ
ਦੱਸੋ ਸਾਧ ਸੰਗਤ ਜੀ ਕਿਸ ਪ੍ਰਕਾਰ ਕੁਸਲਾਤ ਸੁੱਖ ਹੋਵੇ,
ਹੱਥ ਦੀਪ ਕੂਏ ਪਰ
ਜਿਹਦੇ ਹੱਥ ਵਿੱਚ ਦੀਵਾ ਫੜਿਆ ਹੋਵੇ ਤੇ ਫੇਰ ਖੂਹ ਚ ਛਾਲ ਮਾਰੇ ਡਿੱਗ ਪਵੇ, ਸ਼ਾਸਤਰ ਗਿਆਨ ਰੂਪੀ ਦੀਵਾ ਮਨ ਰੂਪੀ ਹੱਥ ਚ ਪਕੜਿਆ ਹੋਇਆ ਲੋਕਾਂ ਨੂੰ ਸਮਝਾਉਂਦਾ ਤੇ ਆਪ ਸ਼ਰਾਬਾਂ ਨੀ ਛੱਡਦਾ ਪਾਪ ਨੀ ਛੱਡਦਾ, ਸੁੱਖ ਦੱਸੋ ਕਿਵੇਂ ਹੋਵੇ, ਸੋ ਆਪਣੀ ਜ਼ਿੰਦਗੀ ਨੂੰ ਬਰਬਾਦ ਕਰੀ ਜਾਂਦਾ ਉਹ ਪੁਰਖ, ਕਹਾਉਂਦਾ ਵਿਦਵਾਨ ਹੈ ਸ਼ਾਸਤਰ ਗਿਆਨ ਕਥਨ ਕਰਦਾ ਤੇ ਖੂਹ ਚ ਪੈਂਦਾ ਵਿਸ਼ਿਆਂ ਦੇ ਚ, ਇਹ ਹਾਲਤ ਹੋ ਰਹੀ ਹੈ ਉਗਣ ਨੀ ਛੱਡਦਾ ਹੈ,
ਹੱਥ ਦੀਪ ਕੂਏ
ਹੱਥ ਵਿੱਚ ਸ਼ਾਸਤਰ ਗਿਆਨ ਰੂਪੀ ਦੀਵਾ ਮਨ ਰੂਪੀ ਹੱਥ ਚ ਪਕੜ ਕੇ ਇਹ ਸੰਸਾਰ ਰੂਪੀ ਖੂਹ ਚ ਵਿਸ਼ੇ ਰੂਪ ਖੂਹ ਚ ਡਿੱਗ ਪੈ ਰਿਹਾ ਹੈ।
ਕਬੀਰ ਲਾਗੀ ਪ੍ਰੀਤ ਸੁਜਾਨ,
ਕਬੀਰ ਸਾਹਿਬ ਜੀ ਕਹਿੰਦੇ ਸਾਡੀ ਪ੍ਰੀਤ ਸੁਜਾਨ ਅੰਤਰਜਾਮੀ ਅਕਾਲ ਪੁਰਖ ਨਾਲ ਲੱਗੀ ਹੈ,
ਮਰ ਜਾ ਲੋਕ
ਅਣਜਾਣ ਲੋਕ ਰੋਕਦੇ ਵੀ ਤੂੰ ਭਗਤੀ ਇੰਨੀ ਕਿਉਂ ਕਰਦਾ, ਕੋਈ ਰਾਮ ਵੀ ਕਰ ਲਿਆ ਕਰ, ਗੱਲਾਂ ਬਾਤਾਂ ਵੀ ਕਰ ਲਿਆ ਕਰ,
ਦਾਸ ਉਹ ਟੂਟ
ਸਾਡੀ ਭਾਈ ਉਸ ਵਾਹਿਗੁਰੂ ਨਾਲ ਟੁੱਟੀ ਹੋਈ ਪ੍ਰੀਤੀ ਕਿਵੇਂ ਬਣ ਸਕਦੀ ਹੈ ਜਿਸ ਵਾਹਿਗੁਰੂ ਨੇ ਸਾਰਿਆਂ ਨੂੰ ਜ਼ਿੰਦਗੀ ਚੇਤਨ ਸੱਤਾ ਦਿੱਤੀ ਹੈ, ਪ੍ਰਾਣ ਪਾਏ ਹੈ, ਉਹਨਾਂ ਨਾਲ ਸਾਡੀ ਪ੍ਰੀਤੀ ਤੋੜ ਕੇ ਕਿਵੇਂ ਸਾਡੀ ਬਣ ਸਕਦੀ ਜ਼ਿੰਦਗੀ? ਅਸੀਂ ਤਾਂ ਆਖਾਂ ਜੀਵਾਂ ਵਿਸਰੇ ਮਰ ਜਾਓ ਐ।
ਕਬੀਰ ਕੋਠੇ ਮੰਡਪ ਹੇਤ
ਕੋਈ ਆਦਮੀ ਬਾਹਲੇ ਮਕਾਨ ਬਣਾਉਣ ਚ ਲੱਗਾ ਰਹਿੰਦਾ ਸੀ, ਵੇਖ ਕੇ ਉਹਨੂੰ ਕਹਿੰਦੇ ਹਨ
ਕਬੀਰ ਕੋਠੇ ਮੰਡਪ ਹੇਤ।
ਇਹ ਭਾਈ ਕੋਠੇ ਕੱਚੇ ਮੰਡਪ ਮੰਡੂਏ ਸਵਾ ਵਾਲੇ ਸਥਾਨ ਹੇਤ ਮੋਹ ਦੇ ਨਾਲ ਕਰਕੇ
ਕਾਹੇ ਮਰਹੋ ਸਵਾਰ,
ਕਿਉਂ ਸਵਾਰ ਸਵਾਰ ਕੇ ਮਰ ਰਿਹਾ ਹੈ ਇਹਨਾਂ ਨੂੰ? ਮਹਾਰਾਜ ਦੇ ਭਜਨ ਚ ਸਵਾ ਲਾ।
ਕਾਰਜ ਸਾਢੇ ਤੀਨ ਹੱਥ,
ਕਾਰਜ ਤੇਰਾ ਕੰਮ ਤਾਂ ਸਾਢੇ ਤਿੰਨ ਹੱਥ ਚਿਖਾ ਦਾ ਜਾਂ ਕਬਰ ਦਾ ਕੰਮ ਬਣਨਾ ਹੈ।
ਘਨੀ ਤਾਂ ਪੌਣੇ,
ਜੇ ਬਾਹਰੀ ਦੇ ਵੱਡੀ ਉਹ ਪੌਣੇ ਚਾਰ ਹੱਥ ਬਣ ਜੂਗੀ, ਹੋਰ ਇਦੋਂ ਵੱਡਾ ਤਾਂ ਨੀ, ਤੇਰੇ ਪੌਣੇ ਚਾਰ ਹੱਥ ਦੀ ਹੋਜੂ ਕਬਰ ਤੇ ਜਾਂ ਸੇਵਾ ਉਹਨਾਂ ਕੀ ਚਿਖਾ ਬਣੂਗੀ। ਇੰਨੇ ਕਿਥਾਨ ਤੇਰਾ ਅੰਤ ਨੂੰ ਕੰਮ ਬਣਨਾ ਹੈ, ਤੇ ਕਿਉਂ ਇੰਨੇ ਪਸਾਰੇ ਚ ਪਿਆ ਹੋਇਆ? ਵਾਹਿਗੁਰੂ ਦਾ ਭਜਨ ਕਰ ਲੈ।
ਕਬੀਰ ਜੋ ਮੈਂ ਚਿਤ ਵੋ ਨਾ ਕਰ,
ਕਬੀਰ ਸਾਹਿਬ ਜੀ ਕਹਿੰਦੇ ਹਨ ਜੋ ਮੈਂ ਚਿਤ ਵੀ ਨਹੀਂ ਕਰਦਾ ਹਾਂ ਉਹ ਨਹੀਂ ਪਰਮੇਸ਼ਰ ਕਰਦਾ।
ਕਿਆ ਮੇਰੇ ਚਿਤ ਵੇ,
ਇਸ ਕਰਕੇ ਆਪਦੀ ਚਿਤ ਵੀ ਨਹੀਂ ਛੱਡਣੀ ਚਾਹੀਦੀ ਹੈ। ਸਾਡੇ ਚਿਤਵੇ ਤੋਂ ਕੀ ਹੋ ਸਕਦਾ ਹੈ?
ਆਪਣਾ ਚਿਤਵਿਆ ਹਰ ਕਰ,
ਜੋ ਹਰੀ ਨੂੰ ਪਾਉਂਦਾ ਆਪਦਾ ਚਿਤਵਿਆ ਹੋਇਆ ਮਹਾਰਾਜ ਆਪ ਹੀ ਕਰਦਾ ਹੈ।
ਜੋ ਮੇਰੇ ਚਿਤ ਨਾ,
ਜਿਹੜੀ ਗੱਲ ਮੇਰੇ ਚਿਤ ਚੇਤੇ ਨੀ ਉਹ ਗੱਲ ਹੋ ਜਾਂਦੀ ਹੈ ਮਹਾਰਾਜ ਚਾਹੁੰਦਾ ਹੈ। ਜਦੋਂ
ਮਹੱਲਾ ਤੀਜਾ,
ਤੀਜੇ ਪਾਤਸ਼ਾਹ ਜੀ ਦੀ ਪੰਜਵੇਂ ਪਾਤਸ਼ਾਹ ਨੂੰ ਸਿੱਖਾਂ ਨੂੰ ਪੁੱਛਿਆ, ਮਹਾਰਾਜ ਜੀ ਫੇਰ ਮਨ ਦੀ ਚਿਤਵਣੀ ਤਾਂ ਹਟਦੀ ਨੀ? ਕਬੀਰ ਸਾਹਿਬ ਨੇ ਕਿਹਾ ਸਾਡਾ ਚਿਤਵਿਆ ਕੁਛ ਹੁੰਦਾ ਨੀ। ਇਹਦਾ ਉੱਤਰ ਮਹਾਰਾਜ ਕਹਿੰਦੇ ਤੀਜੇ ਪਾਤਸ਼ਾਹ ਜੀ ਨੇ ਇਹਦਾ ਉੱਤਰ ਇਉਂ ਲਿਖਿਆ, ਸੁਣੋ ਸਿੱਖੋ।
ਮਹੱਲਾ ਤੀਜਾ, ਚਿੰਤਾ ਭੇ ਆਪ ਕਰਾ,
ਬ੍ਰਹਮ ਵੇਤਿਆ ਦੇ ਅੰਦਰ ਇਹ ਨਿਗਾਹ ਹੋਣੀ ਚਾਹੀਦੀ ਹੈ। ਜਿਹੜੀ ਸੁਭ ਚਿਤ ਬਣੀ ਹੈ ਇਹ ਵੀ ਪਰਮੇਸ਼ਰ ਆਪ ਕਰਾਉਂਦਾ ਸੀ।
ਅਚਿੰਤ ਭੇ ਆਪੇ ਦੇ,
ਸਾਰੀਆਂ ਚਿੰਤਾ ਤੋਂ ਰਹਿਤ ਹੋ ਕੇ ਲਿਵਲੀਨ ਹੋਣਾ ਜਿਹੜਾ ਜੀਵਨ ਮੁਕਤੀ ਚ, ਇਹ ਅਚਿੰਤ ਪਦਵੀ ਵੀ ਮਹਾਰਾਜ ਆਪ ਹੀ ਦਿੰਦਾ ਹੈ।
ਨਾਨਕ ਸੋ ਸਾਲਾਹੀ,
ਜਦੋਂ ਚਿਤਵਣੀ ਫੁਰੇ ਉਦੋਂ ਵੀ, ਤੇ ਜਦੋਂ ਅਚਿੰਤ ਪਦ ਵਿੱਚ ਟੇਕੇ ਹੋਈਏ ਉਦੋਂ ਵੀ, ਉਸ ਵਾਹਿਗੁਰੂ ਦੀ ਸਿਫਤ ਗੁਰੂ ਸਾਹਿਬ ਜੀ ਕਹਿੰਦੇ ਕਰਨੀ ਚਾਹੀਦੀ ਹੈ।
ਸਭਨਾ ਸਾਰ,
ਜਿਹੜਾ ਭਾਈ ਚਿਤਵਣੀ ਵਾਲਿਆਂ ਦਾ ਵੀ ਤੇ ਅਚਿੰਤਾਂ ਦੀ ਸਾਰਿਆਂ ਦੀ ਸਾਰ ਸੰਭਾਲ ਕਰਨ ਵਾਲਾ ਹੈ।
ਮਹੱਲਾ ਪੰਜਵਾਂ, ਕਬੀਰ ਰਾਮ ਨਾ ਚੇਤੇ।
ਸਾਹਿਬ ਕਬੀਰ ਜੀ ਨੂੰ ਮਹਾਰਾਜ ਕਹਿੰਦੇ ਜਿਹਨਾਂ ਨੇ ਕਬੀਰ ਰਾਮ ਦਾ ਨਾਮ ਨਹੀਂ ਚੇਤੇ ਕੀਤਾ,
ਫਿਰਿਆ ਲਾਲ ਚ ਮਾਰ,
ਲਾਲ ਚ ਤੁਰਿਆ ਫਿਰਦਾ, ਕਦੇ ਇੱਧਰ ਚਲਿਆ ਗਿਆ, ਕਦੇ ਇੱਧਰ ਠੱਗੀ ਮਾਰਿਆ, ਕਦੇ ਇੱਧਰੋਂ ਕਿਸੇ ਨੂੰ ਖੋਹ ਲਿਆ।
ਪਾਪ ਕਰਨ ਤਾਂ ਮਰ ਗਿਆ,
ਇਸੇ ਤਰ੍ਹਾਂ ਪਾਪ ਕਰਦਾ ਕਰਦਾ ਰਹਿ ਗਿਆ, ਮਰ ਗਿਆ।
ਪੁੰਨੀ
ਖਿਨ ਵਿੱਚ ਹੀ ਉਮਰ ਪੂਰੀ ਹੋ ਗਈ, ਕਹਿੰਦਾ ਜੇ ਧੌਲੇ ਨੀ ਆਏ ਹੁਣੇ ਮੁੱਕ ਚੱਲਿਆ।
ਕਬੀਰ ਕਾਇਆ ਕਾਚੀ ਕਾਰ,
ਕਬੀਰ ਸਾਹਿਬ ਜੀ ਕਹਿੰਦੇ ਜਿਹੜੀ ਕਾਇਆ ਹੈ ਤਾਂ ਕੱਚੀ ਕਾਰ ਵੀ, ਤੌੜੀ ਦੀ ਨਿਆਈ ਹੈ, ਕੁੰਨੇ ਦੀ ਨਿਆਈ ਹੈ, ਕੱਚੀ ਭਾਂਡੇ ਦੀ ਨਿਆਈ, ਬਲਣੀ ਦੀ ਨਿਆਈ ਹੈ।
ਕੇਵਲ ਕਾਚੀ ਧਾਤ,
ਅਤੇ ਕੇਵਲ ਜਿਵੇਂ ਕੱਚੀ ਧਾਤ ਹੁੰਦੀ ਹੈ ਹੱਡਾਂ ਚ ਪੈ ਕੇ ਗਾਲ ਦਿੰਦੀ ਹੈ, ਇਉਂ ਇਹ ਕੱਚੀ ਧਾਤਾਂ ਦੀ ਬਣੀ ਹੋਈ ਹੈ, ਵਿਸ਼ਿਆਂ ਦੇ ਵਿੱਚ ਇਹ ਕੱਚੀ ਹੋ ਰਹੀ ਹੈ, ਹਰ ਵਕਤ ਕੱਚੀ ਧਾਤ ਖਾਣ ਵਾਂਗੂ ਇਹ ਵਿਸ਼ੇ ਦੁੱਖ ਦਿੰਦੇ ਹਨ।
ਸਾਬਤ ਰੱਖੇ ਤਾਂ ਰਾਮ ਭਾਜ,
ਜੇ ਭਾਈ ਸਾਬਤ ਰੱਖਣੀ ਚਾਹੁੰਦੇ ਤਾਂ ਮਹਾਰਾਜ ਦਾ ਭਜਨ ਕਰ ਲੈ,
ਨਾਲੇ ਤਾਂ ਬਿਨਠੀ ਬਾਤ,
ਨਹੀਂ ਤਾਂ ਤੇਰੀ ਜ਼ਿੰਦਗੀ ਦੀ ਬਾਤ ਤੇਰੇ ਹੱਥੋਂ ਨਾਸ ਹੋ ਜਾਏਗੀ, ਤੂੰ ਕੱਖ ਨੀ ਕਰ ਸਕੇਗਾ ਫੇਰ।
ਕਬੀਰ ਕੇਸੋ ਕੇਸੋ ਕੂਕੀ,
ਮਹਾਰਾਜ ਕਿਸ ਪ੍ਰਕਾਰ ਕਰਾਂ? ਕਬੀਰ ਜੀ ਕਹਿੰਦੇ ਹੇ ਕੇਸ਼ਵ, ਕੇਸ਼ਾਂ ਧਾਰੀ ਪਰਮੇਸ਼ਰ, ਕਿੰਗ ਸੇਤੀ ਤੀ ਕੇਸਵਾ, ਜਲਤ ਸਹਿਣ ਕਰਨ ਵਾਲੇ ਹੈ ਪਰਮੇਸ਼ਰ, ਇਉਂ ਕੂਕੀਏ ਉਚਾਰਨਾ ਕਰੀਏ।
ਨਾ ਸੋਈਐ
ਅਸਾਰ, ਬੇਸੰਭਾਲ ਹੋ ਕੇ ਅਸਾਰ ਝੂਠੇ ਸੰਸਾਰ ਚ ਅਵਿਦਿਆ ਨੀਚ ਪੈ ਕੇ ਨਹੀਂ ਸੌਣਾ ਚਾਹੀਦਾ।
ਰਾਤ ਦਿਵਸ ਕੇ ਕੂਕਨੇ,
ਜੇ ਰਾਤ ਨੇ ਹਰ ਵਕਤ ਫਰਿਆਦ ਕਰਦੇ ਰਹਾਂਗੇ,
ਕਬੂ ਕੇ ਸੁਣੈ
ਕਦੇ ਪਰਮੇਸ਼ਰ ਸੁਣ ਹੀ ਲਵੇਗਾ ਸਾਡੀ ਫਰਿਆਦ ਦੇ ਤਾਂ, ਪੁਕਾਰ ਦੇ ਤਾਂ, ਸਾਨੂੰ ਮਹਾਰਾਜ ਬਖਸ਼ ਹੀ ਲੈਣਗੇ, ਮਿਹਰ ਕਰਨਗੇ।
ਕਬੀਰ ਕਾਇਆ ਕਜਲੀ ਬਨ ਭਇਆ,
ਸਾਹਿਬ ਕਬੀਰ ਜੀ ਕਹਿੰਦੇ ਜਿਹੜੀ ਕਾਇਆ ਹੈ ਇਹ ਤਾਂ ਕਜਲੀ ਕੇਲਿਆਂ ਦਾ ਬਗੀਚਾ ਜਿਵੇਂ ਬਣ ਹੁੰਦਾ ਇਸ ਪ੍ਰਕਾਰ ਹੈ।
ਮਨ ਕੁੰਚਰ ਮੈਂ ਮਨ,
ਜਿਹੜਾ ਮਨ ਹੈ ਹਾਥੀ ਦੀ ਨੀ ਆਈ ਹੈ, ਮੈਂ ਸ਼ਰਾਬ ਪੀ ਕੇ ਜਿਵੇਂ ਮਸਤ ਹਾਥੀ ਹੁੰਦਾ, ਮੈਂ ਰੂਪੀ ਸ਼ਰਾਬ ਇਹਦੀ ਪੀਤੀ ਹੈ, ਮਮਤਾ ਰੂਪ ਤੇ ਮਸਤ ਹੋਇਆ ਮਨ ਫਿਰਦਾ ਹੈ, ਕੇਲਿਆਂ ਦੀਆਂ ਬਗੀਚੀਆਂ ਨੂੰ ਭੰਨ ਦਿੰਦਾ ਹੈ, ਇਹ ਸੋ ਗੁਣਾਂ ਨੂੰ ਭੰਨੀ ਜਾਂਦਾ ਹੈ ਮਨ।
ਅੰਕਸ਼ ਗਿਆਨ ਰਤਨ ਹੈ,
ਇਹ ਭਾਈ ਜਿਹੜਾ ਗਿਆਨ ਰੂਪੀ ਰਤਨ ਹੈ ਨਾ, ਇਹ ਅੰਕਸ਼ ਕੁੰਡੇ ਦੀ ਨਿਆਈ ਹੈ।
ਖੇਵਟ ਬਿਰਲਾ ਸੰਤ,
ਇਹਨੂੰ ਚਲਾਉਣ ਵਾਲਾ ਖੇਵਟ ਮਹਾਵਤ ਦੀ ਨਿਆਈ, ਕੋਈ ਕੋਈ ਬਿਰਲਾ ਸੰਤ ਹੈ। ਖੇਵਟ ਮਲਾਹ ਹੁੰਦਾ ਹੈ ਜਹਾਜ਼ ਨੂੰ ਤੋਰਨ ਵਾਲਾ, ਬੇੜੇ ਨੂੰ ਤੋਰਨ ਵਾਲਾ, ਇਹ ਜ਼ਿੰਦਗੀ ਦੇ ਬੇੜੇ ਨੂੰ ਤੋਰਨ ਵਾਲਾ ਕੋਈ ਕੋਈ ਬਿਰਲਾ ਸੰਤ ਹੈ। ਤੇ ਉਹ ਅਸਲੀ ਮਹਾਵਤ ਹੈ ਜਿਹੜਾ ਮਨ ਨੂੰ ਵੀ ਹਾਥੀ ਨੂੰ ਰੋਕ ਕੇ ਤੋਰਨਾ ਕਰੇ।
ਕਬੀਰ ਰਾਮ ਰਤਨ ਮੁਖ ਕੋਥਰੀ,
ਕਬੀਰ ਸਾਹਿਬ ਜੀ ਕਹਿੰਦੇ ਰਾਮ ਰੂਪੀ ਤਾਂ ਰਤਨ ਹੈ, ਜਿਹੜਾ ਮੁੱਖ ਹੈ ਕੋਸਲੀ ਗੁਸਲੀ ਦੀ ਨਿਆਈ ਹੈ।
ਪਾਰਖ ਆਗੇ,
ਜਿਹੜਾ ਪਾਰਖੂ ਤੱਤ ਵੇਖਦਾ ਉਹਦੇ ਅੱਗੇ ਖੋਲਣਾ ਕਰ, ਪ੍ਰਗਟ ਕਰ ਆਪਣੇ ਮਨ ਦੇ ਜਿਹੜੇ ਸੰਕਲਪ ਮੇਟਣੇ ਰਾਮ ਰੂਪੀ ਰਤਨ ਦੀ ਪ੍ਰਾਪਤੀ ਦੀ ਜੇ ਇੱਛਾ ਹੈ।
ਕੋਈ ਆਏ ਮਿਲੇ ਗੋ ਗਾਹ,
ਕੋਈ ਗਾਹਕ ਤਨ ਮਨ ਧਨ ਦੇਣ ਵਾਲਾ ਆ ਕੇ ਮਿਲੇਗਾ,
ਮਹਿੰਗੇ
ਮੁੱਲ ਤਨ ਮਨ ਧਨ ਦੇ ਕੇ ਸਰਧਾ ਦੇ ਨਾਲ ਉਹ ਪ੍ਰਾਪਤ ਕਰ ਸਕੇਗਾ।
ਕਬੀਰ ਰਾਮ ਨਾਮ ਜਾਣਿਓ ਨਹੀਂ,
ਸਭ ਕਬੀਰ ਜੀ ਕਹਿੰਦੇ ਜਿਨ੍ਹਾਂ ਨੂੰ ਭਾਈ ਰਾਮ ਦੇ ਨਾਮ ਨੂੰ ਨਹੀਂ ਜਾਣਿਆ ਹੈ।
ਪਾਲਿਓ ਕਟਕ ਕੁਟੰਬ,
ਬਾਲਾ ਕੁਟੰਬ ਦੇ ਕਟਕ ਕਟਕਦੇ ਨਹੀਂ, ਫੌਜ ਦੀ ਨਹੀਂ, ਕੁਟੰਬ ਪਰਿਵਾਰ ਨੂੰ ਪਾਲੀ ਫਿਰਦਾ ਹੈ।
ਧੰਦੇ ਹੀ ਮੈਂ ਮਰ ਗਿਆ,
ਉਹ ਧੰਦੇ ਕਰਦਾ ਹੀ ਮਰ ਗਿਆ ਅੰਤ ਨੂੰ।
ਬਾਹਰ ਪਈ ਨਾ
ਬਾਹਰ ਆਵਾਜ਼ ਨੀ ਨਿਕਲੀ, ਪਤਾ ਨੀ ਲੱਗਾ ਵੀ ਕਦੋਂ ਮਰ ਗਿਆ ਫਲਾਨਾ, ਜਿਹਨੂੰ ਕਿ ਜਾਣੋ ਨਹੀਂ। ਜਿਸ ਪ੍ਰਕਾਰ ਕਬੀਰ ਮਹਾਰਾਜ ਦਸਮ ਪਾਤਸ਼ਾਹ ਲਿਖਿਆ ਹੈ, ਕਭੂ ਰਣ ਜੂਝਿਓ ਨਹੀਂ, ਕਛਦਾ ਜਸ ਨਹੀਂ ਲੀਨ, ਗਾ ਬਸ ਜਾਣੋ ਨਹੀਂ, ਜਮ ਸਿਓ ਕਿਨ ਕਹ ਦੀਨ। ਕਹਿੰਦੇ ਪਿੰਡ ਚ ਵਸਦਾ ਨਾ ਕਦੇ ਜੰਗ ਸ਼ਹੀਦੀ ਪਾਈ ਹੈ ਧਰਮ ਵਾਸਤੇ, ਤੇ ਨਾ ਕੁਛ ਦਾਨ ਦਿੱਤਾ ਹੈ, ਨਾ ਵਾਹਿਗੁਰੂ ਦਾ ਜਸ ਲੀਨ ਹੋਇਆ ਕੀਰਤਨ ਚ, ਤੇ ਪਿੰਡ ਚ ਵਸਦੇ ਨੂੰ ਟੁੱਟੀ ਲੋਟੀ ਵਾਲੇ ਨੂੰ ਕੋਈ ਨੀ ਜਾਣਦਾ, ਤੇ ਜਮ ਨੂੰ ਖਾਨੀ ਕਿਨ ਖਬਰ ਦੇ ਦਿੱਤੀ, ਆਵਾਜ਼ ਹੀ ਨੀ ਬਾਹਰ ਨਿਕਲਣ ਦੀ, ਝਾਟੀ ਪਕੜ ਕੇ ਲੈ ਗਏ।
ਕਬੀਰ ਆਖੀ ਕੇਰੇ ਮਾਟ ਕੇ,
ਕਬੀਰ ਸਾਹਿਬ ਜੀ ਕਹਿੰਦੇ ਅੱਖਾਂ ਦੇ ਮਟਕਾਉਣ ਨਾਲ, ਨਿਮਖਾਂ ਦੇ ਹਿਲਾਉਣ ਨਾਲ, ਪਲਕਾਂ ਦੇ
ਪਲ ਪਲ ਗਈ ਬਿਹਾਰ,
ਜਿਹੜਾ ਪਲ ਪਲ ਸਮਾਂ ਗੁਜ਼ਰਦਾ, ਗੁਜ਼ਰਦੀ ਜਾ ਰਹੀ ਉਮਰ ਹੀ ਬਤੀਤ ਹੋ ਗਈ ਹੈ।
ਮਨ ਜੰਜਾਲ ਨਾ ਛੋਟ,
ਇਹ ਮਨ ਐਸਾ ਹੈ ਅਜੇ ਵੀ ਜੰਜਾਲ ਬੰਧਨ ਨੀ ਛੱਡਦਾ, ਮੋਹ ਨੀ ਛੱਡਦਾ।
ਜਮ ਦੀਆ ਦਮਾਮਾ,
ਜਮ ਨੇ ਆ ਕੇ ਦਮਾਮਾ ਧੌਸਾ ਵਜਾਤਾ ਕਾਲ ਦਾ, ਕਾਲ ਨੇ ਆਪ ਪਕੜਿਆ, ਇਹੀ ਜੀ ਹਾਲਤ ਹੋ ਗਈ ਹੈ, ਸਮਝਦਾ ਨੀ ਹੈ ਵਿਚਾਰ ਦੇ ਨਾਲ।
ਕਬੀਰ ਆਖੀ ਕੇਰੇ ਮਾਟ ਕੇ, ਪਲ ਪਲ ਗਈ ਬਿਹਾਰ,
ਮਨ ਜੰਜਾਲ ਨਾ ਛੋਟੀ, ਜਮ ਦੀਆ ਦਮਾਮਾ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਹ। ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ, ਛਾਇਆ ਰੂਪੀ ਸਾਧ ਹੈ, ਜਿਨ ਤਜਿਆ ਬਾਦ ਵਿਵਾਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ। ਸਾਧ ਸੰਗਤ ਜੀ ਸੁਣੋ, 228ਵਾਂ ਸਲੋਕ ਸਾਹਿਬ ਕਬੀਰ ਜੀ ਉਚਾਰਨ ਕਰਦੇ ਹਨ।
ਕਬੀਰ ਤਰਵਰ ਰੂਪੀ ਰਾਮ,
ਕਬੀਰ ਜੀ ਕਹਿੰਦੇ ਬਿਰਸ਼ਾਂ ਚੋਂ ਵਰ ਸ੍ਰੇਸ਼ਟ, ਬਿਰਸ਼ਾਂ ਦੀ ਨਿਆਈ ਮੂਲ ਰੂਪ ਬ੍ਰਹਮ ਆਪ ਹੈ।
ਫਲ ਰੂਪੀ ਬੈਰਾਗ,
ਅਤੇ ਜਿਹੜਾ ਵਿਰਾਗ ਪੈਦਾ ਹੋਣਾ ਇਹ ਫਲ ਲੱਗਣਾ ਹੈ, ਫਲ ਰੂਪ ਵਿਰਾਗ ਰੂਪੀ ਫਲ ਲੱਗਾ ਹੋਇਆ ਬ੍ਰਹਮ ਰੂਪੀ ਬਿਰਸ਼ ਨੂੰ, ਸਾਰੇ ਸੰਸਾਰ ਤੋਂ ਵਿਰਾਗ ਜਿਹੜਾ ਹੋਣਾ ਇਹ ਫਲ ਲੱਗਣਾ ਹੈ।
ਛਾਇਆ ਰੂਪੀ ਸਾਧ ਹੈ,
ਜਿਹਨਾਂ ਨੇ ਮਨ ਨੂੰ ਸਾਧ ਲਿਆ ਵਿਰਾਗ ਦੇ ਨਾਲ, ਉਹ ਸਾਧ ਛਾਂ ਦੀ ਨਿਆਈ ਹੈ, ਜਿਹਨਾਂ ਨੇ ਦਰਸ਼ਨ ਕਰਕੇ ਸੁਤੇ ਵਾਸ਼ਨਾ ਮੁੱਕ ਜਾਂਦੀਆਂ, ਫੁਰਨੇ ਮੁੱਕ ਜਾਂਦੇ ਹੈ, ਚਿੱਤ ਠੰਡਾ ਹੋ ਜਾਂਦਾ, ਉਹ ਸ਼ਾਂਤੀ ਰੂਪ ਛਾਂ ਵਾਲੇ ਸਾਧ ਹਨ, ਜਿਹਨਾਂ ਦੇ ਨਾਲ ਬਚਨ ਬਲਾਸ ਕਰਨ ਤੋਂ ਬਿਨਾਂ ਸੁਤੇ ਮਨ ਦੇ ਫੁਰਨੇ ਰੁਕ ਜਾਣ, ਉਹ ਛਾਂ ਦੀ ਨਿਆਈ ਸੰਤ ਹਨ।
ਜਿਨ ਤਜਿਆ ਬਾਦ ਵਿਵਾਦ,
ਜਿਹਨਾਂ ਨੂੰ ਬਾਦ ਵਿਵਾਦ, ਬਾਦ ਝਗੜੇ, ਵਿਵਾਦ ਕਰਨੇ, ਬਾਦ ਸਵੈਮਤ ਕਾ ਮੰਡਣ, ਵਿਵਾਦ ਪਰਮਤ ਕਾ ਖੰਡਣ, ਵਾਦ ਵਤੰਡਾਵਾਦ ਜਲਪਾਵਾਦ ਆਦਿਕ ਜਿਨ ਤਿਆਗੇ ਹੈ,
ਕਬੀਰ
ਫਿਰ ਪੜੋ ਇਸ ਸਲੋਕ ਨੂੰ।
ਕਬੀਰ ਤਰਵਰ ਰੂਪੀ ਰਾਮ ਹੈ।
ਸਾਹਿਬ ਕਬੀਰ ਜੀ ਕਹਿੰਦੇ ਹਨ ਸਾਧ ਸੰਗਤ ਜੀ ਜਿਹੜੇ ਸਾਧ ਹਨ ਉਹ ਦਰਸ਼ਾਂ ਦੀ ਨਿਆਈ ਹਨ।
ਕਬੀਰ ਤਰਵਰ ਰੂਪੀ ਰਾਮ ਹੈ।
ਤਰਵਰ ਬਿਰਸ਼ ਰੂਪ ਸਾਧ ਹਨ ਸਾਹਿਬ ਕਬੀਰ ਜੀ ਕਹਿੰਦੇ ਹਨ।
ਫਲ ਰੂਪੀ ਬੈਰਾ
ਅਤੇ ਵਿਰਾਗ ਜਿਹੜਾ ਹੈ ਉਹਨਾਂ ਨੂੰ ਫੁੱਲ ਲੱਗੇ ਹੋਏ ਹਨ। ਸਤ ਸੰਤੋਖ ਦਿਆ ਤੁਹਾਨੂੰ ਪੱਤਰ ਲੱਗੇ ਹੋਏ ਹਨ। ਕਰਣਾ ਮੈਤਰੀ ਮੁਤਾ ਪੇਖਾ ਡਾਹਣੀਆਂ ਲੱਗੀਆਂ ਹੋਈਆਂ ਹਨ ਤੇ ਫਲ ਰੂਪ ਰਾਮ ਹੈ। ਰਾਮ ਫਲ ਦੀ ਨਿਆਈ ਉਹਨਾਂ ਨੂੰ ਪ੍ਰਾਪਤ ਹੋਇਆ ਹੋਇਆ ਹੈ।
ਛਾਇਆ ਰੂਪੀ ਸਾਧ
ਅਤੇ ਜਿਨ੍ਹਾਂ ਨੂੰ ਇਹ ਫਲ ਪ੍ਰਾਪਤ ਹੋਇਆ ਸਤ ਸੰਤੋਖ ਦੇ ਪੱਤਿਆਂ ਕਰਕੇ ਸ਼ਾਂਤੀ ਪ੍ਰਾਪਤ ਹੋਈ ਹੈ ਸਾਧਾਂ ਦੇ ਤਾਂ ਇਹ ਸ਼ਾਮ ਦਿੰਦੇ ਹਨ।
ਜਿਨ ਤਜਿਆ ਬਾਦ ਵਿਵਾਦ
ਜਿਨ੍ਹਾਂ ਨੂੰ ਬਾਦ ਬਤੰਡਾਵਾਦ ਜਲਪਾਵਾਦ ਤਿਆਗ ਦਿੱਤਾ ਹੈ। ਨਾ ਆਪਦਾ ਮਤ ਕੋਈ ਰੱਖਣਾ ਨਾ ਦੂਏ ਦਾ ਰਹਿਣ ਦੇਣਾ ਇਹ ਵਿਵਾਦ ਹੈ। ਆਪਦਾ ਮਤ ਰੱਖ ਕੇ ਦੂਏ ਦਾ ਮਤ ਖੰਡਨ ਕਰਨਾ ਇਹ ਬਾਦ ਹੈ। ਇਹ ਜਿਨ੍ਹਾਂ ਨੇ ਛੱਡ ਦਿੱਤੇ ਹਨ ਸਾਰੇ ਹੀ ਉਹ ਸੰਤ ਭਗਤ ਹਨ। ਵਿਰਾਗ ਰੂਪੀ ਸੁੰਦਰ ਜਿਸ ਦੇ ਅੰਦਰ ਫੁੱਲ ਲੱਗੇ ਹੋਏ ਹਨ ਤੇ ਸੰਤ ਬੂਟਿਆਂ ਦੀ ਨਿਆਈ ਹਨਗੇ। ਸਤ ਸੰਤੋਖ ਜਿਨ੍ਹਾਂ ਦੇ ਪੱਤਰ ਹਨਗੇ। ਕਰਣਾ ਮੈਤੀ ਜਿਨ੍ਹਾਂ ਨੇ ਡਾਹਣੀਆਂ ਹਨ ਉਹ ਬਾਦ ਬਾਦ ਛੱਡ ਕੇ ਸ਼ਾਂਤੀ ਦੇਣ ਵਾਲੇ ਸੰਤ ਭਗਤ ਹਨ। ਇਸ ਪ੍ਰਕਾਰ ਬਿਰਸ਼ ਦੀ ਨਿਆਈ ਵਿਰਾਟ ਰੂਪ ਰਾਮ ਆਪ ਹੈ ਅਤੇ ਜਿਨ੍ਹਾਂ ਸੰਤਾਂ ਨੂੰ ਵਿਰਾਗ ਹੈ ਫਲ ਲੱਗੇ ਹੋਏ ਹਨ।
ਛਾਇਆ ਰੂਪੀ ਸਾਧ
ਜਿਹੜੀ ਸ਼ਾਂਤੀ ਪ੍ਰਾਪਤ ਹੋਣੀ ਉਹ ਸਾਧ ਹੈ ਜਿਨ੍ਹਾਂ ਕੋਲੋਂ ਸ਼ਾਂਤੀ ਰੂਪ ਛਾਂ ਪ੍ਰਾਪਤ ਹੁੰਦੀ ਹੈ।
ਜਿਨ ਤਜਿਆ ਬਾਦ ਵਿਵਾਦ
ਜਿਨ੍ਹਾਂ ਨੂੰ ਬਾਦ ਪ੍ਰਾਇ ਮਤ ਦਾ ਖੰਡਨ ਵਿਵਾਦ ਜਲਪਾਵਾਦ ਹਰਿਕ ਤਿਆਗ ਦਿੱਤਾ ਹੈ।
ਕਬੀਰ ਐਸਾ ਬੀਜ ਬੋ
ਸਾਹਿਬ ਕਬੀਰ ਜੀ ਕਹਿੰਦੇ ਨੇ ਹੇ ਭਾਈ ਕੋਈ ਅੰਬ ਲਾਉਂਦਾ ਸੀ ਉਹਨੂੰ ਵੇਖ ਕੇ ਕਹਿੰਦੇ ਇਹੋ ਜਿਹਾ ਬੀਜ ਬੀਜਣਾ ਕਰ
ਬਾਰਹ ਮਾਸ ਫਲਾਂ
ਜਿਹੜਾ ਬਾਰਾਂ ਮਹੀਨੇ ਫਲ ਲੱਗਦਾ ਰਹੇ ਦਿੰਦਾ ਰਹੇ ਫਲ
ਸ਼ੀਤਲ ਛਾਇਆ ਗਹਿਰ ਫਲ
ਇਹਦੀ ਠੰਡੀ ਛਾਂ ਹੋਵੇ ਤੇ ਗਾੜੇ ਫਲ ਲੱਗੇ ਹੋਏ ਹੋਣ
ਪੰਖੀ ਕੇਲ ਕਰਾਂ
ਪੰਖੀ ਵੀ ਕੇਲ ਆਨੰਦ ਮਾਨਣਾ ਕਰਨ ਇਹੋ ਜਿਹਾ ਬੀਜ ਇਹੋ ਜਿਹਾ ਪਰਮੇਸ਼ੁਰ ਦਾ ਨਾਮ ਹੈ ਆਪਣੀ ਹਿਰਦੇ ਰੂਪੀ ਧਰਤੀ ਦੇ ਅੰਦਰ ਸਰਦਾ ਰੂਪੀ ਬੀਜ ਕਰਕੇ ਮਹਾਰਾਜ ਦੇ ਨਾਮ ਰੂਪੀ ਪ੍ਰੇਮ ਜਿਹੜਾ ਪੈਦਾ ਨਾ ਅੰਕੁਰ ਪੈਦਾ ਕਰ ਅਤੇ ਇਸ ਵਿੱਚ ਜੋ ਪਰਮੇਸ਼ੁਰ ਦਾ ਪ੍ਰੇਮ ਪੈਦਾ ਹੋਣਾ ਹੈ ਇਹ ਸਾਧ ਸੰਗਤ ਜੀ ਫੁੱਲ ਲੱਗਣਗੇ ਅਤੇ ਬ੍ਰਹਮ ਗਿਆਨ ਨੂੰ ਫਲ ਲੱਗੇਗਾ। ਇਹੋ ਜਿਹਾ ਬੀਜਣਾ ਕਰ ਗੁਰਾਂ ਦਾ ਉਪਦੇਸ਼
ਬਾਰਹ ਮਾਸ ਫਲਾਂ
ਇਹ ਬਾਰਾਂ ਮਹੀਨੇ ਫਲਿਆ ਰਹੇਗਾ। ਬਾਰਾਂ ਪੰਜੇ ਗਿਆਨ ਇੰਦਰੇ ਪੰਜੇ ਕਰਮ ਇੰਦਰੇ ਮਨ ਤੇ ਬੁੱਧ ਇਹਨਾਂ ਨੂੰ ਮਸਰੂ ਕਰਕੇ ਰੋਕੇਗਾ ਜਦੋਂ ਇਹ ਬਾਰਾਂ ਮਹੀਨੇ ਹਰ ਵਕਤ ਫਲਿਆ ਰਹੇਗਾ ਫਲ ਬ੍ਰਹਮਾਨੰਦਾ।
ਸ਼ੀਤਲ ਛਾਇਆ ਗਹਿਰ ਫਲ
ਸ਼ੀਤਲ ਸ਼ਾਂਤ ਦੇਣੀ ਹੈ ਜਿਹੜੀ ਛਾਂ ਇਸ ਦੀ ਹੋਵੇਗੀ ਤੇ ਗਹਿਰ ਨਿਰਹਲ ਜੋ ਬ੍ਰਹਮ ਹੈ ਬ੍ਰਹਮ ਦੀ ਪ੍ਰਾਪਤੀ ਰੂਪ ਬ੍ਰਹਮਾਨੰਦ ਰੂਪੀ ਫਲ ਲੱਗੇਗਾ।
ਪੰਖੀ ਕੇਲ ਕਰਾਂ
ਪੰਖੀ ਜਿਹੜੇ ਤੱਤ ਵੇ ਤੇ ਉਹ ਆਨੰਦ ਮਾਨਣਾ ਕਰਨਗੇ ਜਿਗਿਆਸੂ ਆ ਕਰਕੇ ਲਾਭ ਉਠਾਉਣਗੇ।
ਕਬੀਰ ਦਾਤਾ ਤਰਵਰ ਦਇਆ ਫਲ
ਹੁਣ ਕਹਿੰਦੇ ਹਨ ਜਿਸ ਪ੍ਰਕਾਰ ਫਲਾਂ ਨੂੰ ਖਾ ਖਾ ਕੇ ਅਸੀਸਾਂ ਦੇਣ ਬਿਰਸ਼ਾਂ ਦੇ ਤਾਂ ਪੰਛੀ ਰੱਜ ਕੇ ਜਾਂਦੇ ਹੋਏ ਇਸੇ ਪ੍ਰਕਾਰ ਜਿਗਿਆਸੂ ਜਿਹੜੇ ਹੈ ਸਤਿਗੁਰਾਂ ਦੇ ਪਾਸੋਂ ਅੰਮ੍ਰਿਤ ਨਾਮ ਦਾ ਲਾਭ ਪਾ ਕੇ ਮੁਕਤ ਹੋ ਕੇ ਆਪਦੇ ਪਰਮ ਪਦ ਚ ਪਹੁੰਚਣ ਵੇਲੇ ਮਹਾਰਾਜ ਨੂੰ ਅਸੀਸਾਂ ਦਿੰਦੇ ਹਨ।
ਕਬੀਰ ਦਾਤਾ ਤਰਵਰ ਦਇਆ ਫਲ
ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਸਾਹਿਬ ਜੀ ਦਾਤੇ ਹਨ ਉਹ ਤਾਂ ਬਿਰਸ਼ਾਂ ਵਿੱਚੋਂ ਸ੍ਰੇਸ਼ਟ ਬਿਰਸ਼ ਦੀ ਨਿਆਈ ਹਨ।
ਉਪਕਾਰੀ ਜੀਵਨ
ਅਤੇ ਪਰਉਪਕਾਰ ਵਾਲੇ ਸਤਿਗੁਰੂ ਸਦਾ ਜਿਉਂਦੇ ਰਹਿਣ ਉਪਕਾਰ ਕਰਕੇ ਜੀਵੰਤ ਜਵਾ ਦਿੰਦੇ ਆ ਜਿਹੜਾ ਮਹਾਰਾਜ ਸਾਹਿਬ ਜੰਮਣ ਮਨ ਤੋਂ ਰਹਿਤ ਕਰ ਦਿੰਦੇ ਹੈ ਆਤਮਾ ਸਰੂਪੀ ਜੀਵਨ ਬਖਸ਼ ਦਿੰਦੇ ਹੈ ਉਹ ਸਦਾ ਉਪਕਾਰੀ ਸਤਿਗੁਰੂ ਜੀਉਂਦੇ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਵਿਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ ਸਦਾ ਜਿਉਂਦੇ ਰਹਿਣ ਮਹਾਰਾਜ ਸਾਹਿਬ ਹੈਗੇ।
ਪੰਛੀ ਚੱਲੇ ਦਿਸਾਵਰੀ
ਪੰਛੀ ਜਿਹੜੇ ਹਨ ਜਗਿਆਸੂ ਉਹ ਹੋਰ ਦਿਸ਼ਾ ਚ ਮੁਕਤ ਹੋ ਕੇ ਸੰਸਾਰ ਵੱਲੋਂ ਅਵਰ ਦਿਸ਼ਾ ਮੋਹ ਰੂਪੀ ਦਿਸ਼ਾ ਵੱਲ ਨੂੰ ਪਹੁੰਚ ਚੱਲੇ ਹਨ ਦਸੌਰ ਨੂੰ ਚੱਲੇ ਹਨ।
ਬਿਰਖਾ ਸੁਫਲ ਫਲਾਂ
ਫਿਰ ਸਤਿਗੁਰੂ ਬਿਰਖ ਸਾਹਿਬ ਗਿਆਨ ਫਲਾਂ ਦੇ ਫਲਦਾ ਰਹੇ ਜਿਸ ਕਰਕੇ ਹੋਰ ਜਗਿਆਸੂ ਵੀ ਤੁਹਾਡੇ ਪਾਸੋਂ ਬ੍ਰਹਮਾਨੰਦ ਰੂਪੀ ਫਲ ਪਾ ਕੇ ਮੁਕਤ ਹੁੰਦੇ ਰਹਿਣ ਇਸ ਪ੍ਰਕਾਰ ਪਿਆਰ ਦੇ ਨਾਲ ਅਸੀਸਾਂ ਦਿੰਦੇ ਹਨ।
ਕਬੀਰ ਸਾਧੂ ਸੰਗ ਪ੍ਰਾਪਤੀ,
ਸਾਹਿਬ ਕਬੀਰ ਜੀ ਕਹਿੰਦੇ ਜਿਹੜੀ ਸੰਤਾਂ ਮਹਾਤਮਾ ਦੀ ਸੰਗਤ ਦੀ ਪ੍ਰਾਪਤੀ ਹੈ,
ਲਿਖਿਆ ਹੋਏ ਲੀਲਾ,
ਇਹ ਐਵੇਂ ਨਹੀਂ ਪ੍ਰਾਪਤ ਹੁੰਦੀ। ਜਿਨ੍ਹਾਂ ਨੂੰ ਪੂਰਵ ਨਿਸ਼ਕਾਮ ਕਰਮ ਕੀਤੇ ਹੋਏ ਹੈ, ਉਹਨਾਂ ਦੇ ਅੰਤਰਜਾਮੀ ਪ੍ਰੇਰੇ ਹਨ, ਮੱਥੇ ਤੇ ਲੇਖ ਲਿਖ ਦਿੱਤੇ ਹੈ, ਉਹਨਾਂ ਨੂੰ ਪਰਮੇਸ਼ਰ ਸਤਸੰਗਤ ਦੀ ਪ੍ਰਾਪਤੀ ਹੁੰਦੀ ਨਹੀਂ। ਸਾਰੇ ਲੋਕ ਨਹੀਂ ਸਤਸੰਗਤ ਕਰ ਸਕਦੇ, ਇਹ ਪੂਰਵਲੇ ਪੁੰਨਾਂ ਦਾ ਲਾਡ ਮੱਥੇ ਤੇ ਲੇਖ ਲਿਖਿਆ ਹੋਇਆ ਜਿਨ੍ਹਾਂ ਨੂੰ, ਉਹਨਾਂ ਨੂੰ ਮਹਾਤਮਾ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ।
ਮੁਕਤ ਪਦਾਰਥ ਪਾਈਏ,
ਫਿਰ ਉਹ ਇਸ ਜਨਮ ਨੂੰ ਧਾਰ ਕੇ ਮੁਕਤੀ ਰੂਪੀ ਪਦਾਰਥ ਨੂੰ ਪਾਈਏ ਪਾ ਲਈਦਾ ਹੈ।
ਖਾਕ ਨਾ ਆਵ ਘਟ ਘਾਟ,
ਔਖੇ ਸਾਧ ਸੰਗਤ ਜਿਹੜੇ ਘਾਟ ਹਨਗੇ, ਕਾਮ ਕਰੋ ਲੋਭ ਮੋਹ ਹੰਕਾਰ, ਇਹਦੇ ਚ ਵੀ ਕੋਈ ਬਿਰਤੀ ਨੂੰ ਕੋਈ ਕਖਾਇ ਦੋਸ਼ ਆਦਿਕ ਰੁਕਾਵਟ ਨਹੀਂ ਪਾਉਂਦੇ, ਤੇ ਘਾਟ ਸੂਟ ਘਾਟਾਂ ਵਿੱਚ ਜਿਵੇਂ ਦੇਵ ਪਦਵੀ ਨੂੰ ਪ੍ਰਾਪਤ ਹੋਣ ਵੇਲੇ ਦੇਵ ਤੇ ਈਰਖਾ ਕਰਦੇ ਹੈ, ਉਹ ਈਰਖਾ ਨਹੀਂ ਕਰਦੇ, ਕਿਸੇ ਪ੍ਰਕਾਰ ਦੀ ਰੁਕਾਵਟ ਨਹੀਂ ਪੈਂਦੀ। ਇਸੇ ਪ੍ਰਕਾਰ
ਕਬੀਰ ਸਾਹਿਬ
ਠਾਕ ਨਾ
ਆਵ ਘਟ
ਘਾਟ, ਔਖੇ ਘਾਟ ਕੌਣ ਹੈ ਸਾਧ ਸੰਗਤ ਜਮ ਮਾਰਗ ਦੇ, ਉਹਦੇ ਚ ਵੀ ਕੋਈ ਰੋਕ ਨਹੀਂ ਸਕਦੇ ਜਮ ਮਾਰਗ। ਚੰਗੇ ਘਾਟ ਜੋ ਸਵਰਗ ਆਦਿਕਾਂ ਦੇ ਸੁਖ, ਉਹਨਾਂ ਚ ਵੀ ਕੋਈ ਰੋਕ ਨਹੀਂ ਸਕਦਾ। ਠਾਕ ਨਾ ਘਟ ਔਖੇ ਘਾਟ ਜੋ ਹਨ ਰਾਗ ਦੁਆਖ ਆਦਿਕਾਂ ਦੇ, ਇਹਨਾਂ ਚ ਵੀ ਰੁਕਾਵਟ ਨਹੀਂ ਪੈਂਦੀ। ਤੇ ਸੁਗਟ ਘਾਟਾਂ ਵਿੱਚ ਗੁਣਾਂ ਦਾ ਹੰਕਾਰ ਹੋਣ ਰੂਪ ਵੀ ਫਰਕ ਨਹੀਂ ਪੈਂਦਾ ਹੈ।
ਕਬੀਰ
ਠਾਕ ਨਾ ਘਟ ਘਾਟ, ਘਾਟ ਗਿਆਨ ਦੇ ਮਾਰਗ ਜਾਂਦਿਆਂ ਹੋਇਆਂ ਨੂੰ, ਔਖੇ ਘਾਟ ਜੋ ਵਾਸ਼ਨਾ ਦੇ ਹੈ, ਉਹਨਾਂ ਚ ਆਸਾ ਤ੍ਰਿਸ਼ਨਾ ਦੀਆਂ ਘਾਟੀਆਂ, ਇਹਨਾਂ ਚ ਕੋਈ ਰੁਕਾਵਟ ਨਹੀਂ ਪੈਂਦੀ ਹੈ।
ਕਬੀਰ ਏਕ ਘੜੀ ਆਦਿ ਘੜੀ,
ਸਾਹਿਬ ਕਬੀਰ ਜੀ ਕਹਿੰਦੇ ਭਾਈ ਹਰੋਜ ਨਿਯਮ ਹੋਣਾ ਚਾਹੀਦਾ, ਜਿਵੇਂ ਰਸੋਈ ਚ ਬੈਠ ਕੇ ਘੜੀ ਰੋਟੀ ਖਾ ਲਈ ਦੀ ਹੈ, ਚਾਰ ਪੈਰ ਰੱਜੇ ਰਹੀਦਾ, ਇਸੇ ਪ੍ਰਕਾਰ ਸਤਸੰਗਤ ਹਰੋਜ ਨਿਯਮ ਨਾ ਕਰਨੀ ਚਾਹੀਦੀ ਹੈ। ਜੇ ਬਹੁਤਾ ਸਮਾਂ ਨਾ ਮਿਲੇ, ਇੱਕ ਘੜੀ ਜ਼ਰੂਰ ਅੱਠਾਂ ਪੈਰਾਂ ਚੋਂ ਸਤਸੰਗਤ ਕਰਨੀ ਚਾਹੀਦੀ ਹੈ, ਕੀਰਤਨ ਸੁਣਨਾ ਚਾਹੀਦਾ, ਮਹਾਰਾਜ ਸ੍ਰੀ ਮੁਖਵਾਕ ਸੁਣਨੇ ਚਾਹੀਦੇ ਹੈ, ਸਤਿਗੁਰੂ ਦੀ ਸੰਗਤ ਵਿੱਚ ਆਉਣਾ ਚਾਹੀਦਾ। ਇੱਕ ਘੜੀ ਕਰੋ ਹਰੋ, ਜੇ ਨਹੀਂ ਅੱਠਾਂ ਪੈਰਾਂ ਚੋਂ ਸਮਾਂ ਮਿਲਦਾ,
ਆਦਿ ਘੜੀ
ਜੇ ਨਹੀਂ ਘੜੀ ਤਾਂ ਅੱਧੀ ਘੜੀ ਆਇਆ ਕਰੋ, ਨਿਯਮ ਦੇ ਨਾਲ ਮਹਾਰਾਜ ਦੇ ਚਰਨਾਂ ਚ ਆਉਣਾ ਚਾਹੀਦਾ ਹੈ।
ਆਦਿ ਹੂੰ ਤੇ ਆ,
ਜੇ ਉਹਨਾਂ ਵੀ ਨਹੀਂ ਆ ਸਕਦੇ, ਅੱਧੀ ਤੋਂ ਅੱਧੀ ਘੜੀ ਆਇਆ ਕਰੋ, ਅੱਧੀ ਤੋਂ ਅੱਧੀ ਚੌਥਾ ਹਿੱਸਾ ਹੀ ਆਇਆ ਕਰੋ ਘੜੀ ਦਾ।
ਭਗਤਨ ਸੇਤੀ ਗੋਸ਼ਟ,
ਜੋ ਮਹਾਰਾਜ ਦੇ ਭਗਤਾਂ ਸਕਤਾਂ ਦੇ ਨਾਲ ਗੋਸ਼ਟ ਚਰਚਾ ਕਰਨੀ ਹੈ, ਮੇਲ ਕਰਨਾ ਹੈ, ਮਿਲ ਕਰਕੇ ਪ੍ਰਸ਼ਨ ਉੱਤਰ ਕਰਨੇ ਹੈ, ਭਜਨ ਬੰਦਗੀ ਕਰਨੀ ਹੈ।
ਜੋ ਕੀ
ਗੋ ਨਾਮ ਪਿਆ, ਬਾਣੀ ਦਾ ਇਸ਼ਟ ਨਾਮ ਪਿਆਰੀ, ਪਿਆਰੀ ਬਾਣੀ ਦੇ ਨਾਲ ਜੋ ਭਗਤਾਂ ਦੇ ਨਾਲ ਬਚਨ ਬਿਲਾਸ ਕਰਨੇ ਹੈ।
ਜੋ ਕੀਨੇ ਸੋ ਲਾਭ,
ਜੋ ਵੀ ਕਰ ਲਵੇਗਾ ਉਹ ਲਾਭ ਹੀ ਹੈ ਜ਼ਿੰਦਗੀ ਵਿੱਚ, ਉਹ ਸਮਾਂ ਉਹਨਾਂ ਨੂੰ ਆਨੰਦਦਾਇਕ ਪ੍ਰਾਪਤ ਜ਼ਰੂਰ ਹੋਵੇਗਾ। ਸਤਸੰਗਤ ਕਰੀ ਹੋਈ ਆਲੀ ਨਹੀਂ ਜਾਂਦੀ ਹੈ, ਜਿਨ੍ਹਾਂ ਨੇ ਕੀਤੀ ਹੈ ਉਹ ਨਿਹਾਲ ਹੋ ਜਾਂਦੇ ਹਨ। ਭਾਈ ਪ੍ਰਾਣਾ ਜੀ ਸਨ ਸਤਿਗੁਰੂ ਪੰਜਵੇਂ ਪਾਤਸ਼ਾਹ ਦੇ ਸਿੱਖ, ਇਹ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੋਤੀ ਜੋਤ ਸਮਾ ਗਏ ਹੈ, ਭਾਈ ਪ੍ਰਾਣਾ ਜੀ ਛੇਵੇਂ ਪਾਤਸ਼ਾਹ ਤੱਕ ਰਹੇ ਹਨ। ਇਹ ਗੁਰੂ ਕੇ ਲੰਗਰ ਵਾਸਤੇ ਹਰੋਜ ਲੱਕੜਾਂ ਦਾ ਇੱਕ ਭਾਰ ਲਿਆਇਆ ਕਰਦੇ ਤੇ ਬੈਠੇ ਬਾਹਰ ਸਿਮਰਨ ਕਰਿਆ ਕਰਦੇ, ਸ਼ਾਮ ਦੇ ਵਕਤ ਇੱਕ ਭਾਰ ਚੱਕ ਲਿਆਇਆ ਕਰਦੇ। ਇੱਕ ਦਿਨ ਦੀ ਗੱਲ ਹੈ, ਬੈਠੇ ਸਿਮਰਨ ਕਰਦੇ ਸਨ, ਬਾਹਰ ਲੱਕੜਾਂ ਇਕੱਠੀਆਂ ਕਰਕੇ ਭਾਰ ਬਣਾਇਆ ਹੋਇਆ ਸੀ। ਇੱਕ ਸਾਧ ਸੰਗਤ ਜੀ ਕੋਈ ਸ਼ਾਹੂਕਾਰ ਸੀ, ਉਹਨੂੰ ਤਾਪ ਚੜਿਆ, ਬੁਖਾਰ ਚੜਿਆ ਹੋਇਆ ਤੇ ਉਹਦੇ ਕੋਲ ਬਿਸਤਰਾ ਆਪਣਾ ਚੱਕਿਆ ਨਹੀਂ ਜਾਂਦਾ, ਬਹੁਤ ਵਿਆਕਲ ਜਿਹਾ ਹੋ ਕੇ ਭਾਈ ਪੁਰਾਣੇ ਦੇ ਕੋਲੇ ਆ ਕੇ ਪੈ ਗਿਆ। ਭਾਈ ਪੁਰਾਣਾ ਜੀ ਕਹਿੰਦੇ, ਭਾਈ ਤੈਨੂੰ ਕੋਈ ਤਕਲੀਫ ਹੈ? ਕਹਿੰਦਾ ਮਹਾਰਾਜ ਮੈਨੂੰ ਬੁਖਾਰ ਚੜਿਆ ਹੋਇਆ, ਮੈਂ ਫਲਾਣੇ ਪਿੰਡ ਜਾਣਾ ਹੈ। ਕਹਿੰਦੇ ਤੂੰ ਕਿਵੇਂ ਜਾ ਸਕਦਾ ਜੀ, ਮੇਰਾ ਕੋਈ ਬਿਸਤਰਾ ਚੱਕੀ ਜਾਏ, ਮੈਂ ਭਾਵੇਂ ਬੁਖਾਰ ਚੜਿਆ ਹੈ, ਖਾਲੀ ਤਾਂ ਮੈਂ ਤੁਰਿਆ ਜਾਊਂ। ਕਹਿਣ ਲੱਗੇ ਪੁਰਾਣਾ ਹੀ, ਚੰਗਾ ਬਿਸਤਰਾ ਅਸੀਂ ਚੱਕ ਕੇ ਚੱਲਦੇ ਹਾਂ, ਪਰ ਨਾਲ ਗੱਲ ਇਹ ਵੀ ਜਾਂ ਤਾਂ ਮਹਾਰਾਜ ਦੀ ਬਾਣੀ ਤੂੰ ਸੁਣਾਈ ਤੇ ਜਾਂ ਸਾਥੋਂ ਸੁਣੀ, ਹੋਰ ਗੱਲ ਨਾ ਕਰੀ, ਤਾਂ ਤੇਰਾ ਸਾਥ ਕਰਾਂਗੇ। ਇਹਨੇ ਕਿਹਾ ਜੀ ਮੈਂ ਸੁਣੀ ਜਾਊਂਗਾ, ਸੁਣਾ ਨਹੀਂ ਸਕਦਾ। ਭਾਈ ਸਾਹਿਬ ਜੀ ਸੁਖਣੀ ਸਾਹਿਬ ਦਾ ਪਾਠ ਕਰਦੇ ਰਹੇ, ਪੁਰਾਣਾ ਜੀ ਇਹਦੇ ਨਗਰ ਜਿੱਥੇ ਪਹੁੰਚਣਾ ਸੀ ਪਹੁੰਚ ਗਏ। ਇਹਦਾ ਬਿਸਤਰਾ ਰੱਖ ਕੇ ਘਰ ਵਿੱਚ, ਘਰ ਵੀ ਸੰਬੰਧੀ ਬਿਮਾਰ ਸਨ, ਉੱਥੇ ਜਾ ਰਿਹਾ ਤੇ ਕਹਿਣ ਲੱਗਾ ਇਹ ਕਿ ਮਹਾਰਾਜ ਮੈਨੂੰ ਕੋਈ ਸੇਵਾ ਦੱਸੋ। ਕਹਿੰਦੇ ਸੇਵਾ ਨਹੀਂ ਪਈ, ਕੋਈ ਮੁੱਲ ਨਹੀਂ ਅਸੀਂ ਕੋਈ ਲੈਣਾ ਤੇਰੇ ਪਾਸੋਂ। ਇਸ ਪ੍ਰਕਾਰ ਜੋ ਮੁੜਿਆ ਹੈ, ਫਿਰ ਪੁਰਾਣਾ ਜੀ ਨੇ ਵੇਖਿਆ ਵੀ ਇਹਨੂੰ ਤਾਂ 8 ਦਿਨ ਤੋਂ ਅੱਜ ਸਰੀਰ ਛੱਡ ਜਾਣਾ। ਫਿਰ ਉਹਨੂੰ ਬੁਲਾ ਕੇ ਕਹਿੰਦੇ ਵੀ ਸੱਤ ਦੀ ਗੱਲ ਇਕੱਲਾ ਹੋ ਕੇ ਸੁਣ ਲੈ। ਇਹ ਕਹਿਣ ਲੱਗੇ ਮਹਾਰਾਜ ਦੱਸੋ, ਕਹਿੰਦੇ ਅੱਜ ਤੋਂ 8ਵੇਂ ਦਿਨ ਨੂੰ ਤਾਂ ਸਰੀਰ ਛੱਡ ਜਾਣਾ, ਤਾਂ ਸਾਰੀ ਜ਼ਿੰਦਗੀ ਚੰਗਾ ਕੰਮ ਕੋਈ ਨਹੀਂ ਕੀਤਾ, ਪਰ ਇਹ ਸਾਡੀ ਸੰਗਤ ਜਿਹੜੀ ਤੈਨੂੰ ਆ 2-4 ਘੜੀਆਂ ਹੋਈ ਹੈ, ਇਹਦਾ ਪੁੰਨ ਤੈਨੂੰ ਜ਼ਰੂਰ ਮਿਲੇਗਾ। ਤੈਨੂੰ ਧਰਮ ਰਾਜਾ ਪੁੱਛੇਗਾ ਉਸ ਵੇਲੇ ਕਿ ਤੂੰ ਦੱਸ ਇਹਦਾ ਪੁੰਨ ਸਾਲ ਇੱਕ ਸਵਰਗ ਰਹਿਣਾ ਹੈ, ਕਿ ਇਸ ਪੁੰਨ ਸੰਗਤ ਦੇ ਦਰਸ਼ਨ 10 ਘੜੀਆਂ ਕਰਨੇ ਹੈ, ਕਿ ਤੂੰ ਕਹੀ ਵੀ ਮੈਨੂੰ ਸੰਗਤ ਦੇ ਦਰਸ਼ਨ ਕਰਾ ਦਿਓ, ਤੇ ਅਸੀਂ ਅੱਜ ਤੋਂ 3ਜੇ ਦਿਨ ਨੂੰ ਸਰੀਰ ਮਹਾਰਾਜ 6ਵੇਂ ਪਾਤਸ਼ਾਹ ਦੇ ਚਰਨਾਂ ਜਾ ਕੇ ਛੱਡ ਦੇਣਾ, ਤੇ ਤੈਨੂੰ ਅਸੀਂ ਸਾਂਭਲਾਂਗੇ ਆਪੇ। ਇਹ ਕਹਿ ਕੇ ਭਾਈ ਪੁਰਾਣਾ ਜੀ ਆ ਗਏ ਮਹਾਰਾਜ ਦਰਸ਼ਨ ਕਰਕੇ, 6ਵੇਂ ਪਾਤਸ਼ਾਹ ਦੇ ਸਰੀਰ ਸ਼ਾਂਤ ਹੋ ਗਿਆ, ਪਰਲੋਕ ਜੀ ਪਹੁੰਚ ਗਏ। ਉਸ ਵਕਤ ਸਾਧ ਸੰਗਤ ਜੀ, ਭਾਈ ਪੁਰਾਣਾ ਜੀ ਜਦੋਂ ਅਨਪੌ ਨਗਰ ਤਹਾਂ ਸਦ ਵਸੈ ਤਹਾਂ ਸੰਗਤ ਸਾਧ ਗੁਣ ਵਸੈ ਭਗਤ ਵਸੈ ਕੀਰਤਨ ਆਧਾਰੇ, ਉਸ ਪਦ ਵਿੱਚ ਪਹੁੰਚ ਗਏ ਭਾਈ ਸਾਹਿਬ ਜੀ। ਇਹ ਜਿਸ ਵਕਤ ਪਰਲੋਕ ਨੂੰ 8ਵੇਂ ਦਿਨ ਗੁਜ਼ਰ ਕੇ ਗਿਆ, ਉਸ ਵਕਤ ਸਾਧ ਸੰਗਤ ਜੀ ਇਹਨੂੰ ਬੜਾ ਦੁੱਖ ਦਿੰਦੇ ਹੋਏ ਜੰਮ ਪਕੜ ਕੇ ਗਏ, ਕੋਈ ਚੰਗਾ ਕੰਮ ਨਹੀਂ ਕੀਤਾ। ਧਰਮ ਰਾਜਾ ਨੂੰ ਬੈਠ ਕੇ ਹਿਸਾਬ ਕਿਤਾਬ ਕੀਤਾ, ਕਿਹਾ ਵੀ ਤਾਂ 8 ਦਿਨ ਪਹਿਲਾਂ ਇੱਕ ਮਹਾਂਪੁਰਖ ਦੀ ਸੰਗਤ ਕੀਤੀ ਸੀ, ਉਹ ਸੰਗਤ ਦਾ ਫਲ ਦੱਸਦਾ, 1 ਸਾਲ ਸਵਰਗ ਦਾ ਸੁੱਖ ਭੋਗਣਾ ਹੈ, ਕਿ ਤਾਂ ਸਤਸੰਗਤ ਦੇ ਦਰਸ਼ਨ ਕਰਨੇ ਹੈ। ਇਹਨੂੰ ਚੇਤੇ ਆ ਗਿਆ ਭਾਈ ਪੁਰਾਣੇ ਦਾ ਬਚਨ, ਕਹਿਣ ਲੱਗਾ ਮਹਾਰਾਜ ਮੈਨੂੰ ਸੰਗਤ ਦੇ ਦਰਸ਼ਨ ਕਰਾ ਦਿਓ। ਇਹ ਜਦੋਂ ਸਤਸੰਗਤ ਜਮਦੂਤ ਲੈ ਕੇ ਗਏ, ਬੂਹੇ ਅੱਗੇ ਖੜ ਕੇ ਕਹਿੰਦੇ ਅਸੀਂ ਨਹੀਂ ਅੱਗੇ ਜਾ ਸਕਦੇ, ਜਾਂ ਛੇਤੀ ਮੁੜਿਆ ਹੀ ਤੇਰਾ ਟਾਈਮ ਪੂਰਾ ਹੋ ਗਿਆ। ਇਹ ਜਦੋਂ ਭਾਈ ਪੁਰਾਣੇ ਨੂੰ ਜਾ ਕੇ ਸੰਗਤਾਂ 'ਚ ਸਿਆਣਿਆ, ਰੋ ਕੇ ਚਰਨੀ ਪੈ ਗਿਆ। ਭਾਈ ਪੁਰਾਣੇ ਨੂੰ ਤਰਸ ਕਰਕੇ ਕਿਹਾ ਹੁਣ ਸੰਗਤ 'ਚ ਹੀ ਰਹੋ, ਕੁਝ ਨਾ ਖੁਦ ਕਿਤੇ ਨਾ ਜਾਈ, ਪੱਖਾ ਫੜ ਲੈ ਸੇਵਾ ਕਰ। ਇਹ ਕਹਿਣ ਲੱਗਾ ਮਹਾਰਾਜ ਮੈਨੂੰ ਜਮਦੂਤ ਕੁਛ ਕਹਿਣਗੇ। ਕਹਿੰਦੇ ਜਮਦੂਤਾਂ ਦਾ ਜੇ ਜ਼ੋਰ ਹੁੰਦਾ ਇੱਥੇ ਨਾ ਆ ਜਾਂਦੇ, ਹੁਣ ਨਹੀਂ ਉਹ ਆ ਸਕਦੇ। ਇਸ ਪ੍ਰਕਾਰ ਸਾਧ ਸਿੰਘ ਜੀ ਭਾਈ ਪੁਰਾਣੇ ਨੇ ਇਹਨੂੰ ਬਖਸ਼ਾ ਲਿਆ ਸੀ। ਸੋ ਹਜ਼ੂਰ ਫਰਮਾਉਂਦੇ ਹਨ,
ਕਬੀਰ ਏਕ ਘੜੀ ਆਦੀ ਕਰੀ ਭਗਤਨ ਸੇਤੀ ਗੋਸ਼ਟ।
ਜੋ ਭਗਤਾਂ ਦੇ ਨਾਲ ਗੋਸ਼ਟ ਕਰਨੀ, ਚਰਚਾ ਕਰਨੀ ਹੈ,
ਜੋ ਕੀਨੇ ਸੋ ਲਾਭ,
ਜੋ ਕਰੀਏ ਲਾਭ ਹੀ ਲਾਭ। ਇਸ ਪ੍ਰਕਾਰ ਉਹਨੂੰ 1 ਘੜੀ ਦੇ ਲਾਭ ਦੇ ਨਾਲ ਉਸ ਬੰਧਨਾਂ ਤੋਂ ਛੁੱਟ ਗਿਆ ਸੀ, ਮੁਕਤ ਹੋ ਗਿਆ ਸੀ ਸ਼ਾਹੂਕਾਰ।